ਸਮੇਂ ਤੋਂ ਲਾ ਕੇ ਹੁਣ ਤੱਕ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ। ਉਹ ਥੋੜਾ ਸਮਾਂ ਆਪਣੇ ਪਾਸ ਹੈ, ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਰਸਨਾ ਦੁਆਰਾ ਸਾਰੇ ਹੀ ਪ੍ਰੇਮੀ ਸ਼ਬਦ ਬੋਲ ਕੇ ਆਪਣੀ ਰਸਨਾ ਨੂੰ ਸਫਲੀ ਔਰ ਪਵਿੱਤਰ ਕਰਨ ਦੀ ਖੇਚਲ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਭ ਭਾਈ ਬੋਲੋ, ਤੀਸਰੇ ਪਾਸੇ ਸਭ ਬੀਬੀਆਂ ਗੱਜ ਗੱਜ ਕੇ ਬੋਲਿਆ ਕਰੋ। ਬੱਚਿਆਂ ਨੂੰ ਚੁੱਪ ਰੱਖੋ, ਸ਼ਬਦ ਵਿੱਚ ਬੋਲਣਾ ਲਾਭਦਾਇਕ। ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ, ਅੱਜ ਦੇ ਸਾਇੰਸ ਨੇ ਸਿੱਧ ਕਰ ਦਿੱਤਾ ਹੈ, ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ। ਜੇ ਵਿਨਾਸ਼ ਹੋ ਜਾਣ, ਇਹਨਾਂ ਨੂੰ ਕ੍ਰੈਸ਼ ਕਰਕੇ ਰੇਡੀਓ ਵਗੈਰਾ ਦੇ ਵਿੱਚ ਧਰਤੀ ਕਿਵੇਂ ਸੁਣਾਇਆ ਜਾਵੇ? ਇਹ ਆਕਾਸ਼ ਵਿੱਚ ਵਿਚਰਦੀਆਂ ਰਹਿੰਦੀਆਂ ਹਨ। ਜੈਸੀਆਂ ਆਵਾਜ਼ਾਂ ਵੈਸਾ ਵਾਤਾਵਰਣ ਪੈਦਾ ਕਰਨਾ। ਸ਼ੁੱਧ ਆਵਾਜ਼ਾਂ, ਹਰੀ ਜਪਦੀਆਂ ਆਵਾਜ਼ਾਂ ਸ਼ੁੱਧ ਔਰ ਸ਼ਾਂਤੀ ਵਾਤਾਵਰਣ ਪੈਦਾ ਕਰਦੀਆਂ ਹਨ, ਸਾਰੀ ਦੁਨੀਆ ਵਾਸਤੇ ਸ਼ੁੱਧ ਔਰ ਸ਼ਾਂਤੀ ਦਿੰਦੀਆਂ। ਇਹਨਾਂ ਨੂੰ ਕੈਚ ਕਰਕੇ ਰੇਡੀਓ ਆਦਿ ਵਿੱਚ ਕਰਕੇ ਹੋਰ ਵੀ ਲਾਭ ਉਠਾਉਂਦੇ ਹਨ। ਇਸ ਕਰਕੇ ਜਿੰਨਾ ਅਸੀਂ ਗੱਜ ਵੱਜ ਕੇ ਰਲ ਮਿਲ ਕੇ ਉੱਚੀ ਬੋਲਾਂਗੇ, ਉਨਾ ਹੀ ਇਹ ਆਵਾਜ਼ਾਂ ਜ਼ਿਆਦਾ ਹੋਰਨਾਂ ਵਾਸਤੇ ਵੀ ਆਪਣੇ ਵਾਸਤੇ ਵੀ ਲਾਭਦਾਇਕ ਹੋਣਗੀਆਂ। ਇਸ ਕਰਕੇ ਸ਼ਬਦ ਵਿੱਚ ਬੋਲਣ ਦੀ ਸਾਰੇ ਹੀ ਖੇਚਲ ਕਰਿਆ ਕਰੋ। ਭਾਵੇਂ ਇਹ ਸਾਲ ਸਾਰੇ ਹੀ ਜਾਣਦੇ ਵੀ ਸੀਜ਼ਨ ਜਿਹੜਾ ਹੈ ਆਪਣੇ ਇੰਡੀਆ ਵਰਗੇ ਜਿਹੜੇ ਗਰਮੀ ਪੈ ਰਹੀ ਹੈ, ਅੰਦਰ ਸੀਲਿੰਗ ਫੈਨਾਂ ਦੀ ਲੋੜ ਪੈਂਦੀ ਹੈ। ਹੋਰ ਤਾਂ ਨਹੀਂ, ਕਿਤੇ ਫਾਰੈਸਟ ਗੇਟ ਦਾ ਗੁਰਦੁਆਰਾ ਸੀ ਜਿਹੜਾ, ਉੱਥੇ ਸ਼ੀਲਿੰਗ ਫੈਨ ਲੱਗੇ ਦੇਖੇ ਹੋ, ਦੇਖਣੇ ਇੱਥੇ ਲਾਉਣੇ ਪੈ ਜਾਣਗੇ ਸ਼ਾਇਦ, ਕਿਉਂਕਿ ਜਦੋਂ ਸੀਜ਼ਨ ਬਦਲੇਗਾ ਸਾਨੂੰ ਲੋੜ ਪਵੇਗੀ। ਜਦੋਂ ਐਸੀ ਹਾਲਤ ਗਰਮੀ ਹੈ ਅੰਦਰ, ਗਰਮੀ ਦੇ ਕਾਰਨ ਜਿਹੜੇ ਠੰਡ ਵਿੱਚ ਰਹਿਣ ਵਾਲੇ ਉਹਨੂੰ ਬੜਾ ਖੇਦ ਹੁੰਦਾ। ਸੋ ਜਦੋਂ ਮਨ ਸਰੀਰ ਨੂੰ ਖੇਦ ਹੈ, ਮਨ ਕਿਵੇਂ ਟਿਕੇਗਾ ਭਜਨ ਦੇ ਵਿੱਚ, ਹਰੀ ਜਸ ਦੇ ਵਿੱਚ ਟਿਕਾਗ ਨਾਲ ਸ਼ਾਂਤੀ ਕਿਵੇਂ ਆਏਗੀ ਮਨ? ਇਸ ਕਰਕੇ ਇਹਦੀ ਲੋੜ ਪਏਗੀ ਆਪੇ ਹੌਲੀ ਹੌਲੀ, ਇਹ ਸਮਾਂ ਲਵਾ ਦੇਗਾ। ਆਓ ਹੁਣ ਗੱਜ ਵੱਜ ਕੇ ਸ਼ਬਦ ਵਿੱਚ ਬੋਲੋ। ਪਹਿਲੇ ਦਾਸ ਬੋਲਿਆ ਕਰੇ, ਫਿਰ ਸਭ ਭਾਈ ਬੋਲੋ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ। ਤੁਹਾਰ ਦਿਆਲਾ ਨਾਨਕ ਕਰਕੇ ਮੇਰੇ
Thank you.
आपन बिरदर खावो तुरी शर तुम्हारी आशा तुम ही सजन सुहेले राखो राखन राम दयाला नानक करते जोले राखो राखन राम दयाला नानक करते ਗੁਰੂ ਬਾਬੇ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਉਹਦਾ ਮਤਲਬ ਇਹੀ ਕੁਛ ਹੈ ਦੁਨੀਆਂ ਦੇ ਧੰਦਿਆਂ ਵਿੱਚ ਦੁਨੀਆਂ ਦੇ ਵਿਹਾਰਾਂ ਵਿੱਚ ਮਨ ਖਿੰਡ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਖਿੰਡਿਆ ਔਰ ਮੈਲਾ ਮਨ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਉਸਨੂੰ ਸ਼ਾਂਤ ਔਰ ਸੁਖੀ ਕਰਨ ਵਾਸਤੇ ਵਾਹਿਗੁਰੂ ਦਾ ਜਸ ਵਾਹਿਗੁਰੂ ਦਾ ਭਜਨ ਹੀ ਹੈ ਉਸਦੇ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਪਹਿਲੇ ਹਰੀ ਜਾਂ ਸਰੀ ਕੀਰਤਨ ਕਰਨਾ ਸੁਣਨਾ ਹੀ ਹੈ ਇਸਦੇ ਵਾਸਤੇ ਤਿੰਨ ਗੱਲਾਂ ਲਾਜ਼ਮੀਆਂ ਸਤਸੰਗੀ ਪੁਰਸ਼ ਨੂੰ ਧਾਰਨ ਕਰਨੀਆਂ ਇੱਕ ਸ਼ਰਧਾ ਦੂਸਰੀ ਨਿਰਮਾਣਤਾ ਤੀਸਰਾ ਚਿੱਤ ਦੀ ਇਕਾਗਰਤਾ ਤਿੰਨ सत्संग करने वास्ते तीन सुनहरी सुर गुरु बाबा जी ने सानू दसे। सतगुरु नानक देव महाराज जिस वक्त संसार का उद्धार करते करते किसी शहर तो कुछ फासले से बाहर बैठे हैं, मरदाना रबाब बजा रहा है, हजूर दे पवित्र गले तो शब्द का उच्चारण हो रहा है। उच्चारण किया जो असि आज तो अंत तक श्री गुरु ग्रंथ साहब जी का 430 सुफा है पढ़ते हाँ, ध्यान दे के फिर विचारते हाँ, सानू तीन किस्म के बचन मिलते हैं। वो भयानक, रोचक और यथार्थ कहलाते हैं। किन्ने किस्म के भिखारी दुनिया विच हन, उन्हां दे वास्ते ਕਿੰਨੇ ਕਿਸਮ ਦਾ ਅਲਹਿਦਾ ਅਲਹਿਦਾ ਉਪਦੇਸ਼ ਹੈ। ਜਿਵੇਂ ਸਿਆਣਾ ਡਾਕਟਰ ਮਰੀਜ਼ ਨੂੰ ਯਾਨੀ ਸਾਰੇ ਮਰੀਜ਼ਾਂ ਨੂੰ ਇੱਕੋ ਹੀ ਦਵਾਈ ਨਹੀਂ ਦਿੰਦਾ ਹੁੰਦਾ, ਜਿਹੋ ਜਿਹੀ ਕਿਸੇ ਦੀ ਮਰਜ਼ ਹੈ, ਜਿਹੋ ਜਿਹੀ ਕਿਸੇ ਦੀ ਬਿਮਾਰੀ ਹੈ, ਬਿਮਾਰੀ ਪੱਕ ਕੇ ਉਸਦੇ ਮੁਤਾਬਕ ਉਹੀ ਜਿਹੀ ਦਵਾਈ ਦਿੰਦਾ ਹੈ। ਅਗਰ ਬੁਖਾਰ ਹੈ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ, ਅਗਰ ਪੇਟ ਦਰਦ ਹੈ ਪੇਟ ਦਰਦ ਦੀ ਦਵਾਈ ਦੇਵੇਗਾ, ਜੇਕਰ ਸਿਰ ਦਰਦ ਹੈ ਸਿਰ ਦਰਦ ਦੀ ਦਵਾਈ ਦੇਵੇਗਾ। ਯਾਨੀ ਜਿਹੀ ਜਿਹੀ ਮਰਜ਼ ਹੈ ਵੈਸੀ ਹੀ ਦਵਾਈ ਦਿੰਦਾ ਹੈ। ਇਸੀ ਤਰ੍ਹਾਂ ਦੁਨੀਆ ਦੇ ਵਿੱਚ ਵੀ ਤਿੰਨ ਕਿਸਮ ਦੇ ਲੋਕ ਹਨ ਗੁਰੂ ਬਾਬਾ ਜੀ ਨੇ, ਉਹਨਾਂ ਵਾਸਤੇ ਇਹੀ ਤਿੰਨੇ ਕਿਸਮ ਦੀਆਂ ਸਪਿਰਚੁਅਲ ਡੋਜ਼ ਯਾਨੀ ਅਜਿਹੇ ਜਾਈ ਉਪਦੇਸ਼ ਧਿਆਨ ਕਰੋ ਜੋ ਗੀਤਾ ਦਿੱਤਾ ਹੈ। ਤਿੰਨ ਕਿਸਮ ਦੇ ਲੋਕ ਇੱਕ ਦ੍ਰਿਸ਼ਟਾਂਤ ਦੁਆਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਕੋਈ ਸ਼ੀਸ਼ ਮਹਿਲ ਹੈ, ਸ਼ੀਸ਼ੇ ਦਾ ਮਹਿਲ, ਉਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਜਿਹੜਾ ਹੈ, ਉਹ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਗਿਆ ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਟੁੱਟ ਦੀ ਬੁਰਕੀ ਹੈ। ਸ਼ੀਸ਼ੇ ਵੱਲ ਜੇ ਦੇਖੀਏ ਉਹਨੇ ਤਾਂ ਸਵਾਲ ਦਾ ਹੀ ਜਵਾਬ ਦੇਣਾ, ਸੋ ਹੱਸਦਾ ਮੂੰਹ ਦੇਖਾਂਗੇ ਹੱਸਦਾ ਦਿਸੇਗਾ, ਰੋਂਦਾ ਦੇਖਾਂਗੇ ਰੋਂਦਾ ਦਿਸੇਗਾ, ਜੋ ਵੀ ਦੇਖਾਂਗੇ ਉਹੀ ਦਿਸੇਗਾ। ਇਹ ਕੂਕਰ ਹੈ ਕੁੱਤਾ ਹੈ ਸਮਝਣੀ, ਜਦੋਂ ਮੂੰਹ ਉੱਚਾ ਉਠਾ ਕੇ ਦੇਖਦਾ ਹੈ ਸਾਹਮਣੇ ਸ਼ੀਸ਼ਾ ਹੋਣ ਕਰਕੇ ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਕੁੱਤਾ ਖੜਾ ਹੈ, ਉਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਕੁੱਤੀ ਬੁਰਕੀ ਹੈ। ਸਵਾਸਤੇ ਕੁੱਤੇ ਦਾ ਸੁਭਾਵ ਹੈ ਕਿ ਤਾਂ ਹੀ ਭਾਵੇਂ ਕਿਉਂ ਨਾ ਰੱਜਿਆ ਹੋਵੇ ਦੂਸਰੇ ਤੋਂ ਖੋਣ ਦੀ ਕੋਸ਼ਿਸ਼ ਕਰਦਾ ਹੈ, ਉਹ ਹੱਲਾ ਕਰਕੇ ਲਪਕਦਾ ਹੈ। ਹਾਲਾਂਕਿ ਉਹਦਾ ਆਪਣਾ ਹੀ ਅਕਸ ਹੈ, ਦੂਸਰਾ ਕੁੱਤਾ ਕੋਈ ਨਹੀਂ, ਸ਼ੀਸ਼ੇ ਵਿੱਚ ਉਸਦਾ ਆਪਣੇ ਅਕਸ ਦੀਂਦਾ ਹੈ, ਉਸ ਤੋਂ ਰੋਟੀ ਖਾਣ ਵਾਸਤੇ ਹੱਲਾ ਕਰਕੇ ਜਾਂਦਾ। ਸਾਹਮਣੇ ਸ਼ੀਸ਼ਾ ਹੈ, ਸ਼ੀਸ਼ੇ ਦੀ ਜਾਤ ਸਿਰ ਵੱਜਦਾ ਹੈ, ਦਿਮਾਗ ਦੇ ਵਿੱਚ ਸੱਟ ਲੱਗਦੀ ਹੈ, ਸੱਟ ਲੱਗਣ ਕਰਕੇ ਚੱਕਰ ਆਉਂਦਾ ਹੈ, ਕੁਝ ਦੇਰ ਚੱਕਰ ਆਉਣ ਕਰਕੇ ਉਹ ਸਿਰ ਸੁਰ ਮਾਰ ਕੇ ਦਮ ਲੈਂਦਾ ਹੈ, ਫਿਰ ਮੂੰਹ ਉਠਾ ਕੇ ਵੇਖਦਾ ਹੋਰ ਪਾਸੇ, ਉਧਰ ਵੀ ਆਪਣੇ ਅੱਖ ਦਿਸਣਾ ਹੋਇਆ, ਉਧਰ ਵੀ ਉਸਨੂੰ ਐਸਾ ਹੀ ਪ੍ਰਤੀਤ ਹੁੰਦਾ ਹੈ ਕੋਈ ਕੁੱਤਾ ਖੜਾ ਹੈ, ਉਹਦੇ ਮੂੰਹ ਦੇ ਵੀ ਟੁੱਟਦੀ ਗੁਰਕੀ, ਉਹਨੂੰ ਖਾਣ ਵਾਸਤੇ ਹੱਲਾ ਕਰਕੇ ਪੈਂਦਾ, ਫਿਰ ਜਾ ਕੇ ਸਿਰ ਵੱਜਦਾ ਸ਼ੀਸ਼ੇ ਵਿੱਚ। ਆਪਣੇ ਆਪ ਤੋਂ ਯਾਨੀ ਰੋਟੀ ਖਾਣ ਦੇ ਵਾਸਤੇ ਉਹ ਕੁੱਤਾ ਕੁਛ ਦੇਰ ਵਿੱਚ ਸ਼ੀਸ਼ੇ ਚੱਕਰਾਂ ਮਾਰ ਮਾਰ ਕੇ ਆਪਣੇ ਪ੍ਰਾਣ ਦੇ ਦਿੰਦਾ, ਇਹ ਉਹਦੀ ਗਤੀ ਹੁੰਦੀ ਹੈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ, ਕੇਸ ਇਸ਼ਨਾਨ ਕੀਤਾ, ਕੇਸ ਪਿੱਛੇ ਨੂੰ ਖਿਲਰੇ ਹੋਏ ਹਨ, ਬੱਚਾ ਹੋਣ ਕਰਕੇ ਇਤਨੀ ਸਮਝ ਨਹੀਂ ਰੱਖਦਾ ਵੀ ਸ਼ੀਸ਼ੇ ਵਿੱਚ ਆਪਣਾ ਆਪ ਹੀ ਜੀਣਾ ਹੁੰਦਾ। ਜਿਸ ਵਕਤ ਦੇਖਦਾ ਸਾਹਮਣੇ ਉਸਨੂੰ ਐਸਾ ਪ੍ਰਤੀਤ ਹੁੰਦਾ ਕਿ ਭੂਤ ਖੜਾ ਹੈ, ਡਰਦਾ ਹੈ, ਸਹਿਮਦਾ ਹੈ, ਹੋਰ ਪਾਸੇ ਮੂੰਹ ਕਰਦਾ, ਉਧਰ ਵੀ ਸ਼ੀਸ਼ਾ ਹੈ, ਉਧਰ ਵੀ ਇਹ ਕੋਈ ਜੀਂਦਾ ਹੈ, ਉਧਰ ਵੀ ਫਿਰ ਸਹਿਮਦਾ ਹੈ, ਡਰਦਾ ਹੈ, ਹੋਰ ਪਾਸੇ ਮੂੰਹ ਕਰਦਾ, ਉਧਰ ਵੀ ਸ਼ੀਸ਼ਾ ਹੈ, ਕਿਉਂਕਿ ਚਾਰ ਫੇਰੇ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ। ਇਉਂ ਥੋੜੀ ਦੇਰ ਵਿੱਚ ਉਹ ਵੀ ਸਹਿਮ ਸਹਿਮ ਕੇ ਆਪਣੇ ਪ੍ਰਾਣ ਦੇ ਦਿੰਦਾ, ਇਹ ਉਸਦੀ ਗਤੀ ਹੋਈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਸਿਆਣਾ ਆਦਮੀ ਬੂਟੇ ਸਾਹਿਬ ਪ੍ਰਵੇਸ਼ ਕਰ ਜਾਂਦਾ ਹੈ, ਜਿਸ ਨੂੰ ਸਮਝ ਹੈ ਸ਼ੀਸ਼ੇ ਵਿੱਚ ਦੇਖਿਆ ਆਪਣਾ ਹੀ ਅਕਸ਼ ਦਿੰਦਾ, ਜਿਸ ਤਰ੍ਹਾਂ ਦੇਖਦਾ ਹੈ ਆਪਣਾ ਅਕਸ਼ ਦੇਖਦਾ ਹੈ ਬੜਾ ਖੁਸ਼ ਹੁੰਦਾ, ਜਿੱਧਰ ਦੇਖਦਾ ਆਪਣਾ ਅਕਸ਼ ਦੇਖਦਾ ਬਹੁਤ ਪ੍ਰਸੰਨ ਹੁੰਦਾ, ਉਹਦੀ ਗਤੀ ਇਹੀ ਜਿਹੀ ਹੈ। ਹੁਣ ਸ਼ੀਸ਼ ਮਹਿਲ ਦੇ ਵਿੱਚ ਤਿੰਨ ਕਿਸਮ ਦੇ ਕੂਕਰ, ਬੱਚਾ ਔਰ ਇੱਕ ਸਿਆਣਾ ਆਦਮੀ, ਤਿੰਨਾਂ ਦੀ ਤਿੰਨੇ ਕਿਸਮ ਦੀ ਗਤੀ। ਇਸੀ ਤਰ੍ਹਾਂ ਸੰਸਾਰ ਨੂੰ ਸ਼ੀਸ਼ ਮਹਿਲ ਸਮਝੋ, ਜਿਤਨੇ ਸਰੀਰ ਹਨ ਸ਼ੀਸ਼ੇ ਦੇ ਟੁਕੜੇ। ਪਹਿਲੇ ਕਿਸਮ ਦੇ ਤਾਂ ਉਹ ਲੋਕ ਹਨ ਜਿਵੇਂ ਪਹਿਲੇ ਕੂਕਰ ਬਿਰਤੀ ਵਾਲੇ, ਉਹ ਭਾਵੇਂ ਕਿਤਨਾ ਵੀ ਕੁਛ ਉਹਨਾਂ ਪਾਸ ਹੈ, ਪਰਮਾਤਮਾ ਨੇ ਕਿਤਨਾ ਵੀ ਦਿੱਤਾ ਹੋਵੇ, ਪਰ ਉਹਨਾਂ ਦੇ ਚਿੱਤ ਵਿੱਚ ਫਿਰ ਵੀ ਤ੍ਰਿਸ਼ਨਾ ਲੱਗੀ ਹੋਣ ਕਰਕੇ ਦੂਸਰੇ ਦੀ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਇਹ ਪਹਿਲੇ ਦਰਜੇ ਦੇ ਲੋਕ ਹਨ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਦੂਸਰੇ ਦਰਜੇ ਦੇ ਉਹ ਲੋਕ ਹਨ ਬੱਚਿਆਂ ਨੂੰ, ਇਸਦਾ ਬੁਰਾ ਤਾਂ ਨਹੀਂ ਕਰਦੇ ਲੇਕਿਨ ਸਮਝ ਨਹੀਂ ਉਹਨਾਂ ਨੂੰ ਬਈ ਸ਼ੀਸ਼ੇ ਆਪਣਾ ਆਪ ਹੀ ਸਾਰਿਆਂ ਵਿੱਚ ਆਪਣਾ ਆਪ ਹੀ ਵਸਦਾ, ਇੰਨੀ ਅਜੇ ਅਕਲ ਨਹੀਂ, ਇਹੋ ਜਿਹੀ ਅਜੇ ਅੱਖ ਨਹੀਂ ਖੁੱਲੀ ਇਹਨੂੰ ਦੇਖਣ ਵਾਲੀ। ਸੋ ਉਹ ਲੋਕ ਜਿਹੜੇ ਹਨ ਉਹਨਾਂ ਵਾਸਤੇ ਗੁਰੂ ਜੀ ਨੇ ਭਜਨ ਕਰਦੇ ਹਨ, ਭਜਨ ਚ ਉਹਨਾਂ ਦਾ ਮਨ ਟਿਕਦਾ ਨਹੀਂ, ਨਾ ਟਿਕਣ ਕਰਕੇ ਸ਼ਾਂਤ ਨਹੀਂ ਆਉਂਦੀ, ਇਸ ਕਰਕੇ ਗੁਰੂ ਜੀ ਨੇ ਉਹਨਾਂ ਵਾਸਤੇ ਰੋਚਕ ਬਾਣੀ ਉਚਾਰਨੀ। ਤੀਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਸਿਆਣੇ ਬੂਟੀ ਸੁੱਟੀ ਆਦਿ ਹਨ, ਜਿਨ੍ਹਾਂ ਦੀਆਂ ਗਿਆਨ ਅੱਖਾਂ ਖੁੱਲ ਚੁੱਕੀਆਂ, ਉਹ ਅੱਖਾਂ ਜਿਨ੍ਹਾਂ ਦੁਆਰਾ ਸੇ ਅੱਖਰੀਆਂ ਦਿਨ ਜਿਨ੍ਹਾਂ ਦਿਸਣ ਦੋ ਮਾਂ ਪੀ, ਉਹ ਅੱਖਾਂ ਹੋਰ ਹਨ ਜਿਨ੍ਹਾਂ ਦੁਆਰਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ। ਇਹ ਚਮੜੇ ਦੀਆਂ ਅੱਖਾਂ ਨਾਲ ਉਸ ਨਿਰਗੁਣ ਦਾ ਦਰਸ਼ਨ ਨਹੀਂ ਹੁੰਦਾ। ਉਹ ਲੋਕ ਉਹਨਾਂ ਵਾਸਤੇ ਗੁਰਜਨ ਜੀ ਤਾਪ ਵਚਨ ਉਚਾਰਨ ਕੀਤੇ, ਜੋ ਇਹ ਵਚਨ ਉਹਨਾਂ ਦੀ ਅਵਸਥਾ ਦਾ ਗੁਰੂ ਜੀ ਨੇ ਉਚਾਰਨ ਕੀਤਾ ਹੈ। ਪਹਿਲੇ ਭਿਆਨਕ ਕਿਹੋ ਜਿਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 6-7 ਸਾਲ ਦੀ ਹੋ ਗਈ। ਆਪ ਜੀ ਦੀ ਮਾਤਾ ਤ੍ਰਿਪਤਾ, ਆਪ ਦੇ ਪਿਤਾ ਮਹਿਤਾ ਕਾਲੂ ਜੀ ਸੋਚਦੇ ਹਨ ਬੱਚੇ ਨੂੰ ਪੜ੍ਹਨ ਪਾਉਣਾ ਚਾਹੀਦਾ। ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ ਹੁੰਦਾ, ਜਿਹਦੇ ਵਿੱਚ ਹਿਸਾਬ ਕਿਤਾਬ ਗਿਣਤੀ ਮਿਣਤੀ ਦੀ ਬੜੀ ਭਾਰੀ ਲੋੜ ਪੈਂਦੀ ਹੈ। ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਅੱਜ ਕੱਲ੍ਹ ਮੰਨ ਸਕੂਲ ਕਾਲਜਿਸ ਨਹੀਂ ਸਨ, ਉਦੋਂ ਪੜ੍ਹਦੇ ਲੋਕ ਪੜ੍ਹਾਉਂਦੇ ਹੁੰਦੇ ਜਾਂ ਇਸਲਾਮ ਦੀ ਹਕੂਮਤ ਹੋਣ ਕਰਕੇ ਉਰਦੂ ਫਾਰਸੀ ਵਗੈਰਾ ਇਹੋ ਜਿਹੀ ਪੜ੍ਹਾਈ ਹੁੰਦੀ ਸੀ, ਮੌਲਵੀ ਪੜ੍ਹਾਉਂਦੇ ਹੁੰਦੇ, ਪੜ੍ਹਦੇ ਕੱਚੀ ਪੜ੍ਹਾਈ ਪੜ੍ਹਾਉਂਦੇ ਹੁੰਦੇ ਜੀ, ਉਹਨੂੰ ਲੰਡੇ ਕਹਿੰਦੇ, ਉਹਦੇ ਵਿੱਚ ਹਿਸਾਬ ਕਿਤਾਬ ਬੜਾ ਸੋਹਣਾ ਆਉਂਦਾ ਹੁੰਦਾ। ਸੰਯੋਗ ਕਰਕੇ ਆਪ ਜੀ ਨੇ ਸੋਚਿਆ ਵੀ ਗੋਪਾਲ ਨਾਮ ਕਰਕੇ ਪੜ੍ਹਦਾ ਹੈ, ਉਸ ਪਾਸ ਹੋਰ ਵੀ ਬੱਚੇ ਪੜ੍ਹਦੇ ਹਨ, ਇਹਨਾਂ ਨੂੰ ਪੜ੍ਹਨ ਪਾਈਏ। ਸੋ ਵਿਚਾਰ ਹੋ ਗਈ ਵੀ ਕੱਲ੍ਹ ਨੂੰ ਪੜ੍ਹਨ ਵਾਸਤੇ ਛੱਡ ਕੇ ਆਈਏ। ਸਵੇਰੇ ਹੀ ਮਾਤਾ ਜੀ ਨੇ ਇਸ਼ਨਾਨ ਵਗੈਰਾ ਕਰਾ ਕੇ ਗੁਰੂ ਨਾਨਕ ਜੀ ਦਾ ਨਵੇਂ ਵਸਤਰ ਪਹਿਨਾ ਦਿੱਤੇ, ਦੁੱਧ ਦੁੱਧ ਪਿਲਾ ਦਿੱਤਾ। ਹਾਂ, ਉਹਨਾਂ ਸਮਿਆਂ ਵਿੱਚ ਰਜਿਸਟਰ ਵਗੈਰਾ ਨਹੀਂ ਸੀ ਹੁੰਦੇ ਲੱਗੇ ਹੋਏ ਵੀ ਉਹਨਾਂ ਵਿੱਚ ਬੱਚਿਆਂ ਦੇ ਨਾਂ ਦਰਜ ਕੀਤੇ ਜਾਣੇ, ਉਹਨਾਂ ਤੱਕ ਫੀਸਾਂ ਲਈਆਂ ਜਾਣ, ਨਹੀਂ ਬੱਚੇ ਨੂੰ ਪੜ੍ਹਾਉਣ ਵਾਸਤੇ ਜਾਣਾ, ਕਿਸੇ ਨੂੰ ਕਿਸੇ ਮਿਸ਼ਟਾਨ ਮਿਠਾਈ ਵਗੈਰਾ ਵੰਡ ਦੇਣਾ ਅਤੇ ਬੱਚਾ ਦਾਖਲ ਹੋ ਗਿਆ ਸਮਝ। ਪਿੱਛੋਂ ਜਦੋਂ ਪੜ੍ਹ ਜਾਣਾ ਬੱਚੇ ਨੇ, ਜਿਹਦਾ ਬੱਚਾ ਹੋਣਾ ਉਸ ਨੂੰ ਕੁਛ ਪਾਧੇ ਨੂੰ ਗਾਂ ਮੱਝ ਦੁਆਰਾ ਉਹਦੀ ਸੇਵਾ ਕਰਦੀ, ਇਹੋ ਜਿਹਾ ਕੁਛ ਹੁੰਦਾ ਸੀ। ਸੋ ਗੁਰੂ ਨਾਨਕ ਜੀ ਨੂੰ ਲੈ ਕੇ ਕਾਲੂ ਜੀ ਉੱਥੇ ਪਹੁੰਚੇ ਗੋਪਾਲ ਪਾਧੇ ਪਾਸ, ਜਾ ਕੇ ਕਹਿਣਗੇ ਪਾਧਾ ਜੀ ਮੇਰੇ ਪੁੱਤਰ ਨਾਨਕ ਨੂੰ ਪੜ੍ਹਾਓ, ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ ਹੁੰਦਾ, ਇਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਭਾਰੀ ਜ਼ਰੂਰਤ ਹੈ, ਇਸ ਕੱਚੀ ਦੇ ਵਿੱਚ ਇਹ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਆਸਾਨੀ ਨਾਲ ਆ ਜਾਂਦੀਆਂ ਹਨ। ਉਹ ਗੋਪਾਲ ਕਹਿਣ ਲੱਗਾ, ਮਹਿਤਾ ਜੀ ਮੇਰਾ ਕੰਮ ਕੀ ਹੈ, ਬੱਚਿਆਂ ਨੂੰ ਪੜ੍ਹਾਉਣਾ, ਪਰ ਗੱਲ ਇੰਨੀ ਹੈ ਮੈਂ ਅੱਜ ਇਹਦੀ ਬੁੱਧ ਦੇਖ ਲਵਾਂਗਾ, ਕਿਉਂਕਿ ਬੱਚੇ ਆਪਣੀ ਬੁੱਧ ਦੇ ਅਨੁਸਾਰ ਹੀ ਵਿੱਦਿਆ ਗ੍ਰਹਿਣ ਕਰਿਆ ਕਰਦੇ ਹਨ। ਤਿੰਨ ਕਿਸਮ ਦੀ ਬੁੱਧ ਮੰਨੀ, ਮੋਟੇ ਅੱਖਾਂ ਵਿੱਚ ਤਾਂ ਕਹਿੰਦੇ ਹੁੰਦੇ ਨਮਦਾ ਬੁੱਧ, ਚਮੜਾ ਬੁੱਧ, ਤੇਲੀਆ ਬੁੱਧ ਕਿਉਂ ਕਿਹਾ ਜਾਂਦਾ ਹੈ, ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਡਲ ਹੈਡਿਡ ਇੰਟੈਲੀਜੈਂਟ ਐਕਸਟਰਾ ਇੰਟੈਲੀਜੈਂਟ ਕਿਉਂ ਕਹਿੰਦੇ ਹਨ। ਹਾਂ, ਨਮਦਾ ਬੁੱਧ ਤਾਂ ਉਹ ਹੁੰਦੀ ਹੈ, ਨਮਦੇ ਦੇ ਵਿੱਚ ਸੂਈ ਖਬੋ, ਜਿੰਨੀ ਦੇਰ ਤੋਂ ਸੂਈ ਹੈ ਛੇਕ ਹੈ, ਸੂਈ ਨੂੰ ਖਿੱਚ ਲਓ ਛੇਕ ਖਤਮ ਹੈ, ਯਾਨੀ ਇਸ ਨੂੰ ਡਲ ਹੈਡਿਡ ਕਹਿੰਦੇ ਅੰਗਰੇਜ਼ੀ ਵਿੱਚ। ਬਹੁਤ ਮੋਟਿਵ, ਜਿੰਨੀ ਦੇਰ ਤੋਂ ਕੋਈ ਗੱਲ ਕਹਿੰਦਾ ਉਹਨੂੰ ਇਹ ਸੁਣੀ ਜਾਂਦਾ ਪਿੱਛੇ ਭੁੱਲ ਜਾਣਾ। ਸੋ ਦੂਸਰੇ ਹੁੰਦੀ ਹੈ ਚਮੜਾ ਬੁੱਧ, ਚਮੜੇ ਦੇ ਵਿੱਚ ਜਿਤਨਾ ਛੇਦ ਕਰ ਦਿੱਤਾ ਜਾਏ ਉਤਨਾ ਹੀ ਰਹਿੰਦਾ ਘੱਟ ਤੋਂ ਵੱਧ, ਇਹਨਾਂ ਨੂੰ ਇੰਟੈਲੀਜੈਂਟ ਕਿਹਾ ਜਾਂਦਾ। ਤੀਸਰੇ ਹੁੰਦੇ ਤੇਲੀਆ ਬੁੱਧ ਵਾਲੇ, ਤੇਲੀਆ ਬੁੱਧ ਉਹ ਹੁੰਦੀ ਹੈ ਇੱਕ ਤੇਲ ਦਾ ਛਿੱਟਾ ਲੈ ਕੇ ਛੱਪੜ ਦੇ ਉੱਪਰ ਜਾਂ ਖੂਹ 'ਤੇ ਸਿੱਟ ਦਿੱਤਾ ਜਾਏ, ਸਾਰੇ ਖੂਹ ਇਹ ਛੱਪੜ ਦੇ ਉੱਤੇ ਰਾਹ ਫੈਲ ਜਾਂਦਾ, ਉਸਨੂੰ ਤੇਲੀਆ ਬੁੱਧ ਕਹਿੰਦਾ। ਉਹ ਐਕਸਟਰਾ ਇੰਟੈਲੀਜੈਂਟ ਹੁੰਦੀ ਹੈ, ਇਹੋ ਜਿਹੇ ਕੋਈ ਕੋਈ ਹੁੰਦੇ ਹਨ। ਇਉਂ ਕਰਕੇ ਸਾਦਾ ਕਹਿਣ ਲੱਗਾ, ਮਹਿਤਾ ਜੀ ਅੱਜ ਮੈਂ ਨਾਨਕ ਦੀ ਬੁੱਧ ਪਰਖ ਲਵਾਂਗਾ, ਕੱਲ੍ਹ ਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਜਿਤਨੀ ਵਿੱਦਿਆ ਮੇਰੇ ਪਾਸ ਹੈ ਕਿਤਨੀ ਦੇਰ ਵਿੱਚ ਗ੍ਰਹਿਣ ਕਰ ਲਏਗਾ। तो कहेंगे बहुत अच्छा, असीं भी थोड़ी गामज करके कोई सेवा कर देंगे, जो हम अपनी विद्या नूं दे देंगे। इन्ना कह के चले गए मिष्ठान वगैरह बंड के। स्वयं गुरु नानक जी नूं अगे आने सी कलासां लगदियां, पादे कले कले बच्चे नूं बुलाउणा, उसनों अलहद अलहदा सब कुछ पढ़ाना, उन्होंने अपने याद करी जाना, सारा सारा दिन पढ़ी जाना, शाम को घर आ जाना। यह होंगे सब गुरु नानक जी ने बुलाया। जो पढ़ाने लगे पादा हैरान हो गया, ये सच बात है, यही जी बुद्ध वाला बच्चा तो मैं अज तक देखा ही नहीं, मानो पहले ही पढ़िया पढ़ाया है। तो बहुत खुश होया, कुदरती गल है उस्तादा के पास अगर कोई होशियार बच्चा जाता उन्हें जितने बड़ी प्रसन्नता होंगी, डल हेडेड देख के बड़े दुखी होंगे। यूं करके बहुत खुश है भी है जो बच्चा तो अज तक देखे नहीं, जी बुद्ध है उन्होंने की पता सी तुरंया है। यूं करके खैर सारा दिन बच्चे पढ़ते रहे, शाम गुरु नानक जी भी घर आ गए। बच्चे खेलने का सुभाव हुंदा है, मिट्टी कट्टा कपड़े हुण लग्या होया, कपड़े फाड़ लेंदे, कोई परवाह नहीं करते, पर खेल प्यारी हुंदी बच्चियां। यूं शाम आए, माता जी ने गोद विच लिया, मुंह में पूंजा मिट्टी कट्टा पिया होया, पुछणगी बेटा जी दसो की पढ़िया। अपनी तोतीली जबान नाल दस दिन, माता जी मैं आप पढ़िया आप पढ़िया आप पढ़िया। बड़े खुश होंदे कि तेने सूच छिप गया। कालू जी भी बाहरों आ गए, उन्होंने ने भी गोद विच बिठा के प्यार किया, पुछे दसो पुत्र जी तो मैं पढ़ छड़िया सी, किन्ना क पढ़िया, की कुछ पढ़िया। उन्होंने अपनी तोतीली जबान नाल दस दिन आप पढ़िया आप पढ़िया, खुश होंदे। प्रसाद पानी छकाया, उस तो बाद दुध दद पिलाया, रात में पै गए। सन सवेरे उठे, माता जी ने फिर स्नान वगैरह करवा के फिर नवे वस्त्र पहना दिते, दुध दद पिला दिता। फिर दूसरे दिन छड़न वास्ते मेहता जी जाते, क्योंकि बच्चों खेलन की आदत होंगी है, कई दिन गार्डियन या वालदैन उन्होंने छड़न वास्ते अपने स्कूल विद्याशाला भी जाते होंगे। इं करके अज फिर जाते हैं जाके पुछने, दसो पाता जी ते एक बुद्ध देखी नानक जी। वो कहने लगा मेहता जी की दसा, यहो जी बुद्ध वाला बच्चा तो अज तक मेरे को आए कोई नहीं, ये तो मैं पहले ही पढ़े पढ़ाया है, मैं की दसा। तो यह बिना बिच ही विद्या ग्रहण कर, जी साल ग्रहण कर लें हो बच्चे बिना बिच ही ग्रहण कर लेंगे। चंगा कहने तुम्हें भी असी दामज करके अच्छी थोड़ी सेवा कर देंगे। गुगल ने इन्ना कह के चले गए। रोज के सुभा के मुताबिक आधा बच्चों कले कल बुला के शब्द दिता है। गुरु नानक जी की वारी आई, आके जो आए बैठ गए। हम कहता है पादा कल वाला शब्द सुनाओ, अगे तुम शब्द मिले। गुरु जी चुप हैं, नेत्र मीटे हैं, जिमें समाधिष्ट पुरश बैठा हों समाधि बैठे हैं। फिर पादा कहते कल कैसा अच्छा पढ़िया, कल वाला शब्द सुनाओ ताकि तुम अगे शब्द मिले। फिर चुप हूँ। तीजी दफा पादा थोड़ा जा तेजी नाल कहता है, क्योंकि देखो जेडे बच्चे नहीं पढ़ते उनसे सख्ती की जाती है, कल वाला शब्द सुनाओ ताकि तुम अगे शब्द मिले। ये गल सुन के गुरु नानक जी कह लगे, पादा जी तुम मैं की पढ़ाओगे, की पढ़ा चाहते हो? पादा कहने देखो साडा पुश्तां तो परिवार का कम चलिया आंदा है, जी दे विच गिणती मिणती हिसाब उहदी बड़ी जरूरत पैंदी है, मैं तुहानूं ओह विद्या देंगा जी दे विच इह गल्लां बड़ी जल्दी ते आसानी नाल प्राप्त होंदियां। यह सुन के गुरु नानक जी कहने, इहों दसो पादा जी मैनूं तुसीं जो इह हिसाब किताब गिणती मिणती दस पढ़ाउण लगे हो, जिस वक्त यह दुनिया तो बंदा जांदा है, जमदूत फड़ के लै जाने सूक्ष्म शरीर के शहर जीव न स्थूल शरीर इत है, तो अगे धर्म राजा के सामने मुलजम बनया खड़ा हों, धर्म राजा वो तो किते कर्म का हिसाब किताब मंगता हों। दसो उस मौके भी कोई थोड़ी इस विद्या ने मदद करनी है कि नहीं करनी? गल सुन के पद हैरान परेशान हो गए। छे सत साल के बच्चे तो छियाणी उम्र का एक बंदा यहोजे बच्चों सुन के हैरान होगी तो होगी, कदे आपके चेहरे वल तकदा है, कदे शरीर वल तकदा है, अगे सुनिया मौलवी नूं पढ़ाया, फलाने नु पढ़ाया। इस तरीके फिर ओही गल मेरे नाल वापरदी दिंदी। हाँ जी, ये गल सुन के अखीर पता कहनगा अगे कोई हिसाब किताब है, कोई हिसाब किताब लैण वाला है। गुरु जी कहणगे हाँ जी कहो तो मैं दसा, आदा शर्त भी कर ली जा गया हूं कि कुछ न कुछ फायदा उठा लेना चाहिए। हटी हथ जोड़ के कहणगे हाँ दसो अगे किवें हिसाब मंगी ने। गुरु जी उस मौके कहते हैं लेखा मंगूगा धर्म राजा बाणिया पाप करेंद्र सतर मुठे अदरा ईल फड़े फड़ कुठे दोज पाए सृजन हारे लेखा मंगे बाणी। कोई मजिस्ट्रेट बड़ा रिश्वतखोर है, रबी अस्तित्व मुनकर है, ओदा काम सिर्फ माया तक ही है, ओदी बुद्ध माया तक ही महदूद है। दुनिया भी चाह के जितना धन कमा ले, जिम भी कमा ले, इस कमरे के तमाम दरवाजे बंद हैं, कि इतने कोई आ सकता है, क्योंकि अंदरों लॉक हुए हुए हैं। और रूह कह लगी मैनू ये दरवाजे इन रखने समर्थ नहीं, मैं उत्थे भी जा सकता जिथे बिल्कुल एयरटाइट हो, हवा भी ना जा सकती हो। पूछने लगा आप कौन हो मजिस्ट्रेट पूछता है, और रूह कहती मैं आपका CID हूं, आपका खुदिया हां। सुनकर मजिस्ट्रेट हैरान हो, कानूनी बंदा सी, कह लगा मेरा खुफिया एक ही। और रूह कह लगी जिस दिन तो परमेश्वर ने सृष्टि रची, एक 84 लाख जून में तो छोड़ दो, उन्होंने समझ नहीं, एक मानव देही है जिसमें तमाम दुनिया का बादशाह देही करता है। इस धरती पर तेरी सिकदारी, अवर जोन तेरी पनिहारी, 84 लाख जोन सवाई मानस तो ऊपर दी वडे आई, 84 लाख जोन विच उत्तम जन सम्मान देगी। यो एक 84 लाख जोन उन्होंने का अधिकार नहीं है कुछ भजन बंदगी का, पाप उनका समझ ही नहीं मिली, पूरा अंतकरण ही नहीं मिले हुए उन्होंने, सो वो पाप उन अच्छा बुरा कह समझ सकन। सो यूं करके उनका तो कम है जो जो जिते जिते लाया, माल के हुक्म औखे सौखे कम करी जाने, पेट भर लेना, बस इधर ज्यादा कुछ नहीं जान। इंसान ने बुद्ध बख्शी है, इंसान ने परमेश्वर ने विवेक की रोशनी दिखी हुई है, और किसी जोनी नो नहीं मिली हुई, सिर्फ यही एक दरवाजा खुला है प्रभु प्राप्ति वास्ते। एक दृष्टांत द्वारा समझो, एक राजा पहाड़ी उपर किला बनाउंदा, किला गोल शक्ल का, 84 दरवाजे उसके रखे गए, जिन्हों विचों 83 बंद हैं, एक खुला है। उस किले विच एक नेत्रहीन पुरुष, अंधा पुरुष प्रवेश कर गया, अखां तो बिना दीना नहीं, इस करके औखा है, अपने आप नूं बंदिश विच एक कैदी महसूस कर रहा है भी ऐसा ही। होर कोई उपाय ना देखी, क्योंकि 83 दरवाजे बंद, एक खुला उत्थे निकले गए ने, दीदा है नहीं, अखां नहीं कम नहीं कर दियां, उच्ची उच्ची आवाजा मारियां शुरू कीतियां, मेरे तो कोई तरस खाओ, रहम खाओ, मैं बड़ा दुखी हाँ, ए किले विचों मैं किवें इस कैद तो छुटकारा पाऊं, क्योंकि कैद किसी नूं भी इतनी चंगी नहीं लगती, छुटकारा मुक्त होना हर एक ही चाहुंदा है, ये कैदा है, दुखां तो हरेक ही डरदा है, दुखां तो छुटकारा हरेक की इच्छा कुदरती हुंदी है। स्वयं करके मैनूं इत्थों छुटकारे का कोई यतन दसो। बाहरों एक किसे रहम दिल आदमी ने उसनूं आवाज दित्ती भी इस किले दे 84 दरवाजे हैं, मान लिया भी 83 बंद हैं, एक तो खुला है, उस थाई तो बाहर निकल जा। वो नेत्रहीन पुरुष कहने लगा मेरे निगाह नहीं, आई साइट नहीं मेरे, इस करके मैं दीना नहीं, मैनू कोई होर उपाय दसो जिस करके मैं इसे छुटकारा पा सका। ये जान के बाहरले पुरुष ने कहा यू कर तू फिर जे तेरी निगाह नहीं, हथ हैं कहने लगा हाँ हथ पैर हैं मेरे, कंध नू हथ लगा ल। तिरिंजा गोल शक्ल का किला है, 83 दरवाजे बंद हैं, टोंदा जाई जो खुला दरवाजा आया टो के बाहर निकल जाई, सुखी हो जाएगा, आजाद हो जाएगा। उसने ऐसा ही किया, कंधन हाथ ला के फिरना शुरू कर दिता, फिरिंग गया। जो 83 दरवाजे लंघ गया, आखिरी दरवाजा 84वां खुला आया, कुदरती सिर के खुरक होने लग पे, हथ छड के कंध नालों सिर विच खुरक करन लग पे, और कदम भी उठाएंगे या 2 कदम दरवाजा सी लंघ गया, तेरे कंध नूं हथ लगा लिया, क्योंकि फिर तो 83 दरवाजे बंद ही होने सन, खुला दरवाजा लंघ चुका है। फिर कुछ दरवाजे लंघे तो बाद बड़ा दुखी है, क्योंकि बहुत वक्त लग गया, ਕਹਿਣਗੇ ਆਸ਼ਚਰਜ ਗੱਲ ਹੈ, ਦੁਨੀਆਂ ਉੱਪਰ ਕੋਈ ਅਹਿਮ ਦਿਲ ਆਦਮੀ ਹੀ ਨਹੀਂ, ਇਹਨੂੰ ਤਰਸ ਨਹੀਂ ਆਉਂਦਾ, ਮੈਂ ਬੜਾ ਦੁਖੀ ਹਾਂ, ਮੇਰੇ ਤਰਸ ਖਾਓ, ਕੋਈ ਇਸਨੂੰ ਛੁਟਕਾਰੇ ਦੇ ਯਤਨ ਦੱਸੋ। ਬਾਹਰਲੇ ਆਦਮੀ ਨੇ ਫਿਰ ਕਿਹਾ, ਇਹਦੇ ਤਰਾਸੀ ਦਰਵਾਜ਼ੇ ਬੰਦ ਹਨ, ਚੁਰਾਸੀਵੇਂ ਇੱਕ ਦਰਵਾਜ਼ਾ ਖੁੱਲ੍ਹਾ ਹੈ। ਜਿਹੜੀ ਯੁਗਤੀ ਤੈਨੂੰ ਦੱਸੀ ਗਈ ਸੀ ਉਹ ਬੜੀ ਠੀਕ ਸੀ, ਅਗਰ ਤੂੰ ਉਸ 'ਤੇ ਅਮਲ ਕਰਦਾ ਮੈਨੂੰ ਕਦੇ ਦਾ ਆਜ਼ਾਦ ਹੋ ਜਾਂਦਾ। ਉਹ ਕਹਿੰਦੇ ਮੈਂ ਉਸੀ ਵਕਤ ਦਾ ਫਿਰ ਰਿਹਾ, ਮੈਂ ਖੇਡਿਆ ਕੋਈ ਗਲਤੀ ਕਰ ਬੈਠਾ ਹੋਏਗਾ। ਹਾਂ, ਫਿਰ ਉਸਨੂੰ ਯਾਦ ਆ ਵੀ ਇੱਕ ਦਫ਼ਾ ਮੈਂ ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਉਹ ਖੁੱਲ੍ਹਾ ਦਰਵਾਜ਼ਾ ਲੰਘ। ਇਸੀ ਤਰ੍ਹਾਂ ਵਾਹਿਗੁਰੂ ਅੰਤਰਯਾਮੀ ਨੇ 84 ਲੱਖ ਜੂਨ ਬਣਾਏ, ਜਿਹਨਾਂ ਵਿੱਚ 1,84,00,000 ਜੀ ਆ ਜੂਨ ਜਿਹੜੀ ਹੈ, ਉਹਨਾਂ ਨੂੰ ਤਾਂ ਸਮਝ ਹੀ ਨਹੀਂ, ਪੂਰਾ ਅੰਤਰਕਰਨ ਹੀ ਨਹੀਂ ਮਿਲਿਆ ਹੋਇਆ, ਉਹਨਾਂ ਨੂੰ ਬੁੱਧ ਵਿਵੇਕ ਹੀ ਨਹੀਂ ਮਿਲੀ ਹੋਈ, ਬੁੱਧੀ ਰੋਸ਼ਨੀ ਨਹੀਂ ਮਿਲੀ ਹੋਈ, ਇਸ ਕਰਕੇ ਨੇਤਰਹੀਨ ਆ। ਉਹਨਾਂ ਨੂੰ ਕੀਤੇ ਕਰਮ ਦਾ ਫਲ ਹੀ ਨਹੀਂ ਮਿਲਦਾ ਹੈ, ਚੰਗਾ ਜਾਂ ਮਾੜਾ ਜਾਣਦੇ ਹੀ ਨਹੀਂ, ਨਾ ਉਹਨਾਂ ਨੂੰ ਫਲ ਮਿਲੇ। ਮਨੁੱਖ ਇੱਕ ਦਰਵਾਜ਼ਾ ਨੇ ਇਹ ਜੋ ਖੁੱਲ੍ਹਾ ਹੈ, ਇਹਦੇ ਵਿੱਚ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੈ। ਇਹ ਸਮਝ ਸਕਦ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਮੈਨੂੰ ਕੀ ਕੁਛ ਕਰਨਾ ਚਾਹੀਦਾ ਹੈ, ਕੀ ਕਰਨ ਦਾ ਕੀ ਫਲ ਹੋਵੇਗਾ, ਕੀ ਕਰਨ ਦਾ ਕੀ ਯਾਨੀ ਨਤੀਜਾ ਹੋਏਗਾ। ਇਹ ਅਗਰ ਆਪਣੀ ਬੁੱਧ ਨਹੀਂ ਰੱਖਦਾ, ਗ੍ਰੰਥਾਂ ਸ਼ਾਸਤਰਾਂ ਦੁਆਰਾ, ਸਤਸੰਗ ਦੁਆਰਾ, ਬਾਣੀ ਦੁਆਰਾ ਵਿਚਾਰ ਕਰਕੇ ਇਸਨੂੰ ਪਤਾ ਲੱਗ ਸਕਦਾ ਹੈ। ਸੋ ਇਹ ਵਿਵੇਕ ਬੁੱਧ ਇਸਨੂੰ ਹੀ ਪ੍ਰਾਪਤ ਹੈ। ਮਾਨੁਖ ਦੇ ਰੂਪੀ ਦਰਵਾਜ਼ਾ ਹੀ ਇੱਕ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਬਾਕੀ ਦੇ ਗੇਟ ਤਮਾਮ ਬੰਦ ਹਨ, ਉਹਨਾਂ ਚ ਅਧਿਕਾਰ ਹੀ ਨਹੀਂ ਹੈ। ਅਗਰ ਇਸ ਦਰਵਾਜ਼ੇ ਯਾਨੀ ਮਨੁੱਖਾਂ ਦੇ ਵਿੱਚ ਆ ਕੇ ਥੋੜਾ ਜਿਹਾ ਸਮਾਂ ਜੋ ਹੈ ਮਿਲਿਆ, ਇਹਦੇ ਵਿੱਚ ਇਹਦੇ ਮਨ ਰੂਪੀ ਸਿਰ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਖੁਰਗੁੰਦੀ ਰਹੀ, ਉਹਨਾਂ ਵਿੱਚ ਲੱਗ ਕੇ ਵਿਕਾਰਾਂ ਵਿੱਚ ਹੀ ਜ਼ਿੰਦਗੀ ਬਰਬਾਦ ਕਰਕੇ ਬਸ ਮਰ ਮੁਰ ਗਿਆ। ਫਿਰ ਕੀ ਅਰਥ ਆਇਆ, ਉਹੀ ਬੰਦ ਦਰਵਾਜ਼ੇ ਦੇ ਸਾਹਮਣੇ ਆ ਗਏ, ਉਹੀ ਕੁੱਲੂ ਚੱਕਰ ਫਿਰ ਤਿਆਰ। ਇਸ ਕਰਕੇ ਇਹ ਸਮਾਂ ਦੁਰਲੱਭ ਹੈ, ਇਸ ਕਰਕੇ ਥਾਂ ਥਾਂ ਵਾਰ ਵਾਰ ਕੀ ਗੁਰੂ ਜੀ ਨੇ ਸਾਨੂੰ ਦੱਸਿਆ, ਸਹੀ ਪ੍ਰਾਪਤ ਮਾਨ ਬਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤਰ ਕਿਤੇ ਨਾ ਕਾਮ, ਬਿਨ ਸਾਧ ਸੰਗਤ ਰਜ ਕੇਵਲ ਨਾਮ, ਐਸਾ ਦੱਸਿਆ। ਇਹੋ ਤੇਰੀ ਵਾਰੀ ਗੋਬਿੰਦ, ਆਹ 84 ਲੱਖ ਜੋਨ ਦਾ ਗੇੜਾ ਕੱਟਿਆ ਆ, ਮਾਨਵ ਦੇ ਵਿੱਚ ਆ ਗਿਆ। ਇਸ ਵਿੱਚ ਆ ਕੇ ਜਿੱਥੇ ਹੋਰ ਦੁਨਿਆਵੀ ਵਿਵਹਾਰ ਕਰਨੇ ਹਨ, ਉਹਨਾਂ ਤੋਂ ਕਿਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਵਾਹਿਗੁਰੂ ਦੀ ਭਗਤੀ ਕਰਕੇ ਉਸਨੂੰ ਮਿਲਣਾ ਹੈ। ਫਿਰ ਇਹ ਸਵਾਲ ਪੈਦਾ ਹੁੰਦਾ ਜੀ, ਉਹਨੂੰ ਕਿੱਥੇ ਮਿਲੀਏ, ਘਰ ਬਾਰ ਛੱਡੀਏ, ਕਈਆਂ ਜੰਗਲਾਂ ਪਹਾੜਾਂ 'ਚ ਜਾਈਏ, ਅਤੇ ਉਹ ਕਿਹਾ ਜਿਹਾ ਹੈ ਸਾਸੰਗ। ਅਗਰ ਸੱਚ ਪੁੱਛੋ, ਹਰ ਇਨਸਾਨ ਦੇ ਚਿੱਤ ਵਿੱਚ ਰੱਬ ਦੇ ਮਿਲਣ ਦੀ ਖਵਾਹਿਸ਼ ਹੈ। ਰੱਬ ਕਹੀ ਜੀ ਚੀਜ਼ ਹੈ, ਇਹਦੀ ਸਮਝ ਨਹੀਂ, ਇਸ ਕਰਕੇ ਇਸ ਨੂੰ ਪਤਾ ਨਹੀਂ। ਵਾਹਿਗੁਰੂ ਉਹ ਵਸਤੂ ਹੈ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ, ਐਨ ਆਨੰਦ ਦਾ ਸਾਗਰ ਹੈ। ਸੁੱਖ ਨੂੰ ਪਾਉਣ ਨਹੀਂ ਚਾਹੁੰਦਾ ਜਿਹੜਾ ਬੰਦਾ, ਜਿਹੜਾ ਸੁੱਖ ਨਹੀਂ ਚਾਹੁੰਦਾ। ਹਾਂ, ਸੁੱਖ ਨੂੰ ਜਿੱਥੇ ਸੁੱਖ ਦਾ ਸਿਰਫ ਸਾਇਆ ਪੈਂਦਾ ਥੋੜ੍ਹੀ ਦੇਰ ਵਾਸਤੇ, ਉੱਥੇ ਢੂੰਡਿਆ ਜਾ ਰਿਹਾ, ਜਿਸ ਕਰਕੇ ਸੁੱਖ ਨਹੀਂ ਮਿਲ ਰਿਹਾ। ਇਸੀ ਕਰਕੇ ਤਮਾਮ ਦੁਨੀਆਂ ਸੁੱਖ ਨੂੰ ਢੂੰਡਦੀ ਹੋਈ ਵੀ ਸੁੱਖ ਤੋਂ ਖਾਲੀ ਹੈ। ਅਸਲ ਮਾਇਨੇ ਵਿੱਚ ਜਿੱਥੇ ਸੁੱਖ ਹੈ, ਅਗਰ ਉੱਥੇ ਢੂੰਡਿਆ ਜਾਵੇ ਅਵਸ਼ ਮਿਲ ਜਾਏ। ਉਹ ਹਰ ਇੱਕ ਦੇ ਅੰਦਰ ਹੈ, ਸਾਰੇ ਪਰਿਪੂਰਨ ਹੈ, ਉਹਦੇ ਮਿਲਣ ਦੀ ਇੱਛਾ ਹਰ ਇੱਕ ਨੂੰ ਹੀ ਹੈ। ਇਸ ਕਰਕੇ ਉਸਦੇ ਮਿਲਣ ਵਾਸਤੇ ਕਿਤੇ ਦੂਰ ਨਹੀਂ ਜਾਣਾ ਪੈਂਦਾ। ਮਿਲ ਸਾਧ ਸਿੰਘ ਭਜ ਕੇਵਲ ਨਾਮ, ਸਤਸੰਗ ਦੁਆਰਾ, ਉਹਨਾਂ ਪੁਰਸ਼ਾਂ ਦੀ ਸੰਗਤ ਦੁਆਰਾ ਜਿਹਨਾਂ ਨੇ ਉਹਨੂੰ ਪ੍ਰਾਪਤ ਕੀਤਾ ਹੋਵੇ, ਉਹਨਾਂ ਰਾਹੀਂ ਜਿੱਥੇ ਹੈ ਕੋਈ ਘਰ ਵਿੱਚ ਬੈਠਾ ਵਿਵਹਾਰ ਕਾਰ ਕਰਦਾ, ਉੱਥੇ ਸ਼ੌਕ ਹੋਵੇ, ਕੁਛ ਵਕਤ ਕੱਢਣਾ ਪੈਂਦਾ ਉਹਦੇ ਵਾਸਤੇ, ਇਉਂ ਮਿਲ ਸਕਦਾ ਹੈ। ਲੇਕਿਨ ਉਹਨੂੰ ਮਿਲਣ ਦੀ ਇੱਛਾ ਹਰ ਇੱਕ ਦੇ ਚਿੱਤ ਵਿੱਚ ਹੈ, ਜਾਣੇ ਜਾਂ ਕੋਈ ਨਾ ਜਾਣੇ। ਆ ਇਹੀ ਦਰਵਾਜ਼ਾ ਖੁੱਲ੍ਹਾ ਹੈ, ਅਗਰ ਇਹ ਦਰਵਾਜ਼ਾ ਲੰਘ ਗਿਆ ਫਿਰ ਬਾਕੀ ਬੰਦ ਦਰਵਾਜ਼ੇ ਆ ਜਾਣੇ, ਉਹੀ ਕੋਲੂ ਚੱਕਰ ਫਿਰ ਤਿਆਰ। ਧਿਆਨ ਦਿਓ ਉਸ ਮਜੇਸ਼ ਸਟੇਟ ਵੱਲ, ਉਹ ਰੂਹ ਨਾਲ ਗੱਲਬਾਤ ਕਰ ਰਿਹਾ ਹੈ। ਮੈਜਿਸਟ੍ਰੇਟ ਪੁੱਛਦਾ ਹੈ, ਆਪ ਕਿੱਧਰ ਦੀ ਆ ਗਏ? ਹੁਣ ਕਹਿੰਦਾ ਮੈਂ ਨੂੰ ਸਮਰੱਥ ਨਹੀਂ, ਹਰ ਇੱਕ ਥਾਂ ਮੈਂ ਜਾ ਸਕਦਾ। ਉਹ ਆਪ ਕੌਣ? ਮੈਜਿਸਟ੍ਰੇਟ ਕਹਿੰਦਾ, ਉਹ ਰੂਹ ਕਹਿੰਦੀ ਮੈਂ ਆਪਦਾ ਖੁਫੀਆ ਹਾਂ। ਖੁਫੀਆ ਕੀ? ਉਹ ਕਹਿੰਦੀ ਜਿਸ ਦਿਨ ਤੋਂ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਜਦ ਤੱਕ ਰਹੇਗੀ, 184 ਲੱਖ ਜੀਆ ਜੂਨ ਨੂੰ ਛੋਟੋ, ਉਹਨਾਂ ਨੂੰ ਅਧਿਕਾਰ ਹੀ ਨਹੀਂ ਕਿਸੇ ਵਿਚਾਰ ਦਾ, ਇਹ ਸਮਝਾ ਕਿਸੇ ਗ੍ਰੰਥ ਸ਼ਾਸਤਰ ਦਾ, ਤੇ ਇਹ ਇਨਸਾਨ ਨੂੰ ਹੀ ਅਧਿਕਾਰ ਹੈ। ਇਸ ਵਾਸਤੇ ਪਰਮੇਸ਼ਰ ਨੇ ਮਨੁੱਖ ਦੇ ਨਾਲ, ਹਰ ਇੱਕ ਦੇ ਨਾਲ ਉਹਦਾ ਇੱਕ CID ਭੇਜ ਦਿੱਤਾ ਹੋਇਆ, ਹਮੇਸ਼ਾ ਉਸਦੇ ਨਾਲ ਰਹਿੰਦਾ। ਮਜਿਸਟ੍ਰੇਟ ਪੁੱਛਦਾ ਉਹ ਕਿਉਂ? ਕਹਿੰਦੇ ਦੁਨਿਆਵੀ ਸਰਕਾਰ CID ਦੁਆਰਾ ਆਪਣਾ ਕਿੰਨਾ ਕੰਮ ਕਰਦੀ ਹੈ, ਅਗਰ ਉਹਨਾਂ ਦੀ CID ਨਾਲ ਕੁਛ ਨਹੀਂ ਕਰ ਸਕਦੇ। ਪਰਮੇਸ਼ਰ ਦੀ ਐਡੀ ਵੱਡੀ ਸ੍ਰਿਸ਼ਟੀ, ਪਤਾ ਨਹੀਂ ਕਰੋੜਾਂ ਬ੍ਰਹਮੰਡ ਹਨ, ਅਗਰ ਐਸਾ ਨਾ ਕਰੇ ਉਹ ਇਹ ਕੰਮ ਆਪਣਾ ਕਿਵੇਂ ਨਿਭਾ ਸਕੇ? ਇਸ ਕਰਕੇ ਹਰ ਇੱਕ ਦੇ ਨਾਲ ਉਹਦਾ CID ਛੱਡਿਆ ਹੁੰਦਾ ਹੈ, ਜਿਹੜਾ ਉਹਦੇ ਸ਼ੁਭ ਜਾਂ ਅਸ਼ੁਭ ਕਰਮ ਲਿਖਦਾ ਰਹਿੰਦਾ ਹੈ। ਇਹ ਸੁਣ ਕੇ ਮੈਜਿਸਟ੍ਰੇਟ ਕਹਿਣ ਲੱਗਾ, ਅੱਗੇ ਤਾਂ ਆਪਦੇ ਕਦੇ ਦਰਸ਼ਨ ਹੋਏ ਨਹੀਂ। ਉਹ ਕਹਿੰਦਾ CID ਕਿ ਦਰਸ਼ਨ ਕੀ? CID ਭਾਵੇਂ ਨਾਲ ਹੀ ਫਿਰਦਾ ਰਹੇ ਕਿਸੇ ਦੇ, ਉਹਦਾ ਕੋਈ ਪਤਾ ਹੀ ਨਹੀਂ ਲੱਗ ਸਕਦਾ ਹੁੰਦਾ। ਮੈਂ ਹਮੇਸ਼ਾ ਤੇਰੇ ਨਾਲ ਰਹਿੰਦਾ ਹਾਂ, ਤੇਰੇ ਸ਼ੁਭ ਅਸ਼ੁਭ ਕਰਮ ਲਿਖੀ ਜਾਂਦਾ, ਆ ਦੇਖ ਮੇਰੇ ਪਾਸ 2 ਕਾਪੀਆਂ। ਕਹਿਣ ਲੱਗਾ, ਛੋਟੀ ਛੋਟੀਆਂ 2 ਨੋਟਬੁੱਕਾਂ, ਇੱਕ ਸਿਆਹ ਕਾਪੀ, ਇੱਕ ਸਫੈਦ ਕਾਪੀ ਹੈ। ਹੈਰਾਨ ਹੋ ਗਿਆ ਮੈਜਿਸਟ੍ਰੇਟ, ਪੁੱਛਣ ਲੱਗਿਆ ਕਿ ਜੇ ਮੇਰੇ ਨਾਲ ਰਹਿੰਦੇ ਹੋ ਇਹ ਦੱਸੋ ਜ਼ਰਾ, ਮੈਂ ਅੱਜ ਤੱਕ ਚੰਗੇ ਔਰ ਮਾੜੇ ਕੰਮ ਕਿੰਨੇ ਦੇ ਕੀਤੇ ਜੇ ਤੁਹਾਨੂੰ ਪਤਾ ਹੈ? ਮੈਨੂੰ ਪਤਾ ਹੈ, ਕਾਪੀਆਂ 'ਚ ਲਿਖੇ ਨੇ, ਸਿਆਹ ਕਾਪੀ 'ਤੇ ਬੁਰੇ ਲਿਖੇ ਨੇ, ਸਫੈਦ 'ਤੇ ਚੰਗੇ ਲਿਖੇ ਨੇ। ਕਹਿਣ ਲੱਗਾ, ਸਿਆਹ ਕਾਪੀ ਖੋਲ, ਯਾਨੀ ਸਫੈਦ ਕਾਪੀ ਖੋਲ ਕੇ ਦੱਸੋ ਮੇਰੇ ਚੰਗੇ ਕੰਮ ਕਿੰਨੇ। ਸਫੈਦ ਕਾਪੀ ਖੋਲ ਕੇ ਕਹਿਣ ਲੱਗਾ, ਅੱਜ ਤੱਕ ਆਪਨੇ ਸਾਰੇ 5 ਕਰਮ ਚੰਗੇ ਕੀਤੇ ਨੇ ਆਪਣੀ ਜ਼ਿੰਦਗੀ ਵਿੱਚ, ਉਹ ਵੀ ਲੋਕ ਦਿਖਾਵੇ ਵਾਸਤੇ, ਕਿਉਂਕਿ ਤੁਹਾਡਾ ਵਿਸ਼ਵਾਸ ਪ੍ਰਭੂ 'ਤੇ ਤਾਂ ਹੈ ਹੀ ਨਹੀਂ, ਅਤੇ ਮੈਨੂੰ ਲੋਕ ਚੰਗਾ ਕਹਿੰਦੇ ਇਸ ਵਾਸਤੇ ਕੀਤੇ, ਕਿਉਂਕਿ ਜਿੱਦਾਂ ਪ੍ਰਭੂ 'ਤੇ ਵਿਸ਼ਵਾਸ ਨਹੀਂ ਤੂੰ ਐਂ ਨਹੀਂ ਕਰਦਾ ਹੁੰਦਾ। ਫਿਰ ਕਹਿਣ ਲੱਗਾ, ਸ਼ਹਿਰ ਕਾਪੀ ਖੋਲ ਕੇ ਦੱਸੋ ਮੇਰੇ ਮਾੜੇ ਕੰਮ ਕਿੰਨੇ ਕਿ ਨੇ। ਜਦੋਂ ਸ਼ਹਿਰ ਕਾਪੀ ਖੋਲੀ, ਖੋਲ ਕੇ ਕਹਿਣ ਲੱਗਾ ਉਹ CID, ਕਹਿਣ ਲੱਗਾ ਆਪਦੇ 1150 ਬੁਰਾ ਕਰਮ ਹੈ। ਵਾਕਈ ਉਹ ਅੰਦਰ ਚਾਤੀ ਮਾਰ ਕੇ ਦੇਖਿਆ, ਮਜਿਸਟ੍ਰੇਟ ਇਹੋ ਜਿਹੀ ਹਾਲਤ ਹੈ। ਸਾਸੰਗ ਜਿਹੜਾ ਨਾਸਤਿਕ ਬੰਦਾ ਹੈ, ਉਹ ਤੋਂ ਚੰਗੇ ਦੀ ਕੀ ਆਸ ਹੁੰਦੀ ਹੈ? ਉਹ ਤੋਂ ਨੇਕੀ ਦੀ, ਭਲਾਈ ਦੀ, ਪ੍ਰਭੂ ਭਗਤੀ ਦੀ ਆਸ ਹੀ ਨਹੀਂ ਹੋ ਸਕਦੀ, ਜਿਹਦੇ ਚਿੱਤ ਵਿੱਚ ਇਹ ਵਿਸ਼ਵਾਸ ਹੀ ਨਹੀਂ ਵੀ ਰੱਬ ਹੈ ਕੋਈ, ਇੱਕ ਨਾ ਸਭ ਦਾ ਮੰਗਣ ਵਾਲਾ ਹੈ ਕੋਈ, ਇੱਕ ਨਾ ਹੋਈ ਨਹੀਂ ਸਕਦੀ ਉਸ 'ਤੇ। ਸੋ ਇਸ ਕਰਕੇ ਜਦੋਂ ਇੰਨੀ ਗੱਲ ਕਹਿਣ ਲੱਗਦੇ, ਪਰਮੇਸ਼ਰ ਨੇ ਆਪਣਾ ਆਸਾ ਪੂਰਾ ਰੱਖਣਾ, ਇਹ ਜਿਹੜੇ 1150 ਹੈ ਇਹਨਾਂ ਵਿੱਚੋਂ 5 ਕੈਂਸਲ ਕੀਤੇ ਜਾਣਗੇ, 1145 ਰਹਿ ਜਾਏਗਾ। ਇਹਦਾ ਫਲ ਤੈਨੂੰ ਬਸ ਦੁਖੀ ਦੁੱਖ ਦੋਸ਼ ਕੀ ਦੋਸ਼ ਹੈ। ਜਦ ਤੈਨੂੰ ਇੱਥੋਂ ਲੈ ਜਾਣਗੇ, ਹਿਸਾਬ ਕਿਤਾਬ ਮੰਗਣਗੇ, ਉਸ ਮੌਕੇ ਤੈਨੂੰ ਪਤਾ ਲੱਗਿਆ ਅੱਖ ਖੁੱਲੂ ਤੇਰੀ। ਇਹ ਸੁਣ ਕੇ ਹੈਰਾਨ ਹੋਏਗਾ ਕਿ ਮੈਂ ਤਾਂ ਮੰਨਦਾ ਸੀ ਰੱਬ ਕੋਈ ਨੀ, ਹਿਸਾਬ ਕਿਤਾਬ ਕੋਈ ਨੀ, ਇਹ ਤੋਂ ਪੁੱਛਣ ਵਾਲਾ ਕੋਈ ਨੀ, ਤਾਂ ਗੱਲ ਹੀ ਕੁਛ ਹੋਰ ਨਿਕਲੀ। ਉਸ ਵਕਤ ਉਹਦੇ ਦਿਲ ਦੇ ਅੰਦਰ ਇਹ ਖਿਆਲਾਤ ਚੱਕਰ ਮਾਰਨ ਲੱਗੇ, ਮੈਂ ਗਲਤੀ ਕੀਤੀ, ਅੱਜ ਤੱਕ ਮੈਂ ਗਲਤੀ ਚ ਰਿਹਾ, ਹੁਣ ਮੈਂ ਅੱਗੇ ਵਾਸਤੇ ਮੈਂ ਇਹ ਨਿਯਮ ਕਰਨਾ ਹਾਂ, ਇਹ ਦ੍ਰਿੜ ਵਿਸ਼ਵਾਸ ਉਹਨੇ ਚਿੱਤ ਵਿੱਚ ਲਿਆਉਣਾ ਹਾਂ। ਸ਼ਾਹ ਕਾਪੀ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇਹ ਜੇ ਖਿਆਲ ਚੱਕਰ ਮਾਰਨ ਲੱਗੇ ਮੈਜਿਸਟਰੇਟ ਦੇ ਅੰਦਰ, ਉਸ ਰੂਹ ਦੀ ਕਲਮ ਸਫੈਦ ਕਾਪੀ ਤੇ ਬੜੀ ਤੇਜ਼ੀ ਨਾਲ ਚੱਲੀ। ਕਹਿਣਾ ਕੀ ਲਿਖਦੇ ਹੋ? ਕਹਿੰਦਾ ਲਿਖ ਰਿਹਾ ਹੁਣ ਇਹਦਾ ਖਿਆਲ ਬਦਲ ਰਿਹਾ ਹੈ, ਨਾਸਤਿਕਤਾ ਤੋਂ ਆਸਤਿਕਤਾ ਵੱਲ ਆ ਰਿਹਾ ਹੈ। ਕਹਿੰਦਾ ਮੈਂ ਰੱਬ ਨੂੰ ਮੰਨਿਆ ਕਰੂੰਗਾ, ਚੰਗੇ ਕੰਮ ਕਰੂੰਗਾ, ਸ਼ਾਹ ਕਾਪੀ ਇੱਕ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇੰਨੀ ਗੱਲ ਕੇ ਕੋਤਾ ਅਲੋਪ ਹੋ ਗਿਆ, ਮੈਂ ਜਿਸ ਨੇ ਆਪਣੀ ਜ਼ਿੰਦਗੀ ਬਦਲ ਲਈ। ਕਿਉਂ ਗੁਰੂ ਜੀ ਕਹਿੰਦੇ ਹਨ, ਪਾਦਾ ਜੀ ਅੱਗੇ ਹਿਸਾਬ ਕਿਤਾਬ ਵੀ ਮੰਗੀ ਦਾ ਹੈ। ਲੇਖਾ ਮੰਗੂਗਾ ਸਰਮ ਰਾਜਾ Thank you. ਦਾਦੇ ਨੂੰ ਕਹਿੰਦੇ ਪਾਦਾ ਜੀ ਪ੍ਰਸ਼ਾਦ ਤਾਂ ਜ਼ਰੂਰ ਮੰਗਿਆ ਜਾਏਗਾ। ਸ਼ਾਸਨ ਜਦੋਂ ਸ਼੍ਰੀ ਬਾਣੀ ਵਿਚਾਰ ਦੇ ਬਹੁਤ ਸਾਰੇ ਇਹੋ ਜਿਹੇ ਬਚਨ ਆਉਂਦੇ ਹਨ, ਨਾਨਕ ਆਖੇ ਰਹੇ ਮਨ ਸੁਣੀਏ ਸਿੱਖ ਸਹੀ, ਲੇਖਾ ਰਬ ਮੰਗੇਸ਼ੀਆ ਬੈਠਾ ਕੱਢ ਬਹੀ, ਸਦਰਾਈ ਫੇਸ਼ਤਾ ਉਸੀ ਆਇਤ ਹੀ, ਆਵਣ ਜਾਣ ਨਾ ਸੁਝੇਈ ਲੀ ਗਲੀ ਸਹੀ, ਤਲਬਾਂ ਪਸੰਦ ਆਕੀਆਂ ਬਾਕੀ ਜਿਨ੍ਹਾਂ ਰਹੀ, ਪੂਰਨ ਕੁੱਤੇ ਨਾਨਕਾ ਓੜ ਸਕੀ। ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰਬ ਮੰਗੇਸ਼ੀਆ ਤੂੰ ਆਇਆ ਕਿਹੜੇ। ਬਾਣੀ ਚ ਇਹ ਜੇ ਬਚਨ ਆਉਂਦੇ ਹਨ, ਵਿਚਾਰ ਕਰਕੇ ਪੜ੍ਹਿਆ ਕਰ। ਅੱਗੇ ਆਉਂਦਾ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬਦੀ ਵਾਨ ਬੁਲਾਇਆ, ਚੱਲ ਦਰ ਹਾਲ ਦੀ ਵਾਨ ਬੁਲਾਇਆ, ਹਰ ਪ੍ਰਮਾਣ ਦਰਗੇ ਆਇਆ। ਇਹੋ ਜਿਹੇ ਬੇਅੰਤ ਬਚਨ ਆਉਂਦੇ ਹਨ। ਸੋ ਇਸ ਕਰਕੇ ਪਾਦੇ ਨੂੰ ਗੁਰੂ ਜੀ ਕਹਿਣ ਲੱਗੇ, ਪਾਦਾ ਜੀ ਲੇਖਕ ਤਾਂ ਜ਼ਰੂਰ ਮੰਗਿਆ ਜਾਏਗਾ, ਕਿਉਂਕਿ ਕੋਈ ਇੱਕ ਸ਼ਾਹ ਵੱਡਾ ਭਾਰਾ ਸ਼ਾਹੂਕਾਰ ਅਸੇ ਆਪਣੇ ਕਿਸੇ ਗੁਮਾਸ਼ਤੇ ਨੂੰ ਬਹੁਤ ਸਾਰਾ ਧਨ ਦੇ ਕੇ ਪ੍ਰਦੇਸ਼ ਭੇਜਦਾ ਹੈ, ਇਸ ਵਸਤੂ ਦਾ ਕਸਤੂਰੀ ਆਦਿ ਚੰਗੀਆਂ ਵਸਤਾਂ ਖਰੀਦ ਕੇ ਲਿਆਈ, ਪਰ ਉਹਦੀ ਬਜਾਏ ਉਹ ਬਹੁਤ ਚੰਗੀ ਜਮੈਣ ਖਰੀਦ ਲੈਂਦਾ ਹੈ। ਜਦੋਂ ਵਾਪਸ ਆਉਂਦਾ ਹੈ ਉਹਦੀ ਖਰੀਦ ਨੂੰ ਦੇਖ ਕੇ, ਜਿਹੜੀ ਚੀਜ਼ ਖਰੀਦਣ ਵਾਸਤੇ ਭੇਜਿਆ ਸੀ ਉਹ ਤਾਂ ਖਰੀਦੀ ਨਹੀਂ, ਰੱਦੀ ਚੀਜ਼ ਖਰੀਦ ਲਿਆ ਆ, ਤੇ ਉਹਨੂੰ ਸਜ਼ਾ ਦੇਵੇਗਾ ਕਿ ਨਾ ਦੇਵੇਗਾ। ਇਸੀ ਤਰ੍ਹਾਂ ਪਰਮੇਸ਼ਵਰ ਨੇ ਜੀਵ ਨੂੰ ਭੇਜਿਆ ਦੁਨੀਆਂ ਵਿੱਚ ਸਾਸੋਂ ਵੀ ਪੂੰਜੀ ਦੇ ਕੇ, ਚੌਵੀ ਦਾ ਸਾਹ ਦਿਨ ਰਾਤ ਵਿੱਚ ਆ ਜਾਂਦਾ ਹੈ। ਗ੍ਰੰਥਾਂ ਸ਼ਾਸਤਰਾਂ ਦੁਆਰਾ ਗੁਰਬਾਣੀ ਦਾ ਹੁਕਮ ਕਰ ਦਿੱਤਾ, ਇਹਨਾਂ ਦੁਆਰਾ ਭਜਨ ਕਰ, ਨੇਕੀ ਹੈ ਭਲਾਈ ਪਰਉਪਕਾਰ ਕਰ। ਅਗਰ ਇਹਨਾਂ ਸਾਸਾਂ ਰੂਪੀ ਪੂੰਜੀ ਨੂੰ ਬੁਰਾਈਆਂ ਵਿੱਚ ਲਗਾ ਕੇ ਜਾਂਦਾ ਹੈ, ਇਹ ਸਜ਼ਾ ਦਾ ਹੱਕਦਾਰ ਅਵਸ਼ ਹੋਵੇਗਾ, ਇਹ ਜ਼ਰੂਰੀ ਹੈ, ਉਹਨੇ ਹਿਸਾਬ ਲੈਣਾ ਜ਼ਰੂਰੀ, ਕਿਉਂਕਿ ਹਿਸਾਬ ਦੇ ਬੇਅੰਤ ਬਚਨ ਇਹੋ ਜਿਹੇ ਆਉਂਦੇ ਹਨ। ਸੋ ਜਦੋਂ ਇਹੋ ਜਿਹੀ ਗੱਲ ਕਹੀ ਤਾਂ ਪਾਦਾ ਕਹਿਣ ਤੋਂ ਦੱਸੋ ਅੱਗੇ ਕਿਸ ਵਸਤੂ ਨੇ ਮਦਦ ਕਰਨੀ ਹੈ, ਜਦੋਂ ਹਿਸਾਬ ਮੰਗਣਾ ਹੋਵੇਗਾ ਮਦਦ ਉਦੋਂ ਕਿਹੜੀ ਚੀਜ਼ ਕਰੇਗੀ। ਗੁਰੂ ਜੀ ਨੇ ਉਸ ਮੌਕੇ ਇੱਕ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਇਉਂ ਫਰਮਾਇਆ, ਲਿਖਣਾ ਤੂੰ ਜਾਣ ਲੈ ਇਹੋ Thank you. जान लो एक अस्मश कर मत कागज कर सा कलम भाव कर चित लिखारी गुर कुछ लिख विचार लिख नाम शाला है लिख लिख अंत न पारा वा बाबा ए लेखा लिख जान जिथे लेखा मंगिए तिथे होए सच्चा निशान। गुरु जी ने कहा आखिरी गुणा के सियाई बना श्रेष्ठ माता उसनु कागज बना हां प्रेम जड़ा है वहिगुरु दा उनु कलम बना चित नु लिखारी बना गुरु नु पुछ के वहिगुरु दा भजन कर सत सत दी विचार कर कहा जा वहिगुरु है जिसकी महिमा जिसका अंत अज तक किसी ने पाया ही नहीं। हां जब तू ऐसा कुछ करेगा अगे धर्म राजा दे तेन जाना ही नहीं पाएगा कहो जा लिखा यानी वहिगुरु दा भजन तेरी मदद करेगा यानी इशारा रहन दे भजन वाल है गुरु शरण जाके स्वयं साथ कहे जेडे बचन आंदे हन इन्हां नूं भयानक बचन कहा जांदा भयानक बाणी कहा जांदा है। जेडे लोग जिवें डॉक्टर अधिकार दे मुताबिक ही दवाई दिंदे मरीजां नूं इसी तरह गुरु जी नूं हनी डॉक्टर उन्हां ने भी अधिकार दे मुताबिक ही बाणी उच्चारण कीती है। एहो जी बचन जेड़े उन्हां लोगां वास्ते जेड़े सिर्फ बुराइयां विच ही लगे से कहंदे हन आ जग मिठा ते अगला किन बिठा जो जिवें मर्जी करो कोई पुछण वाला नहीं है उन्हां वास्ते इहो जिहे बचन लिखण जदों वक्त आएगा उस मौके ये बचन सामने आउणगे जो हिसाब किताब मंगी ना उदों पता लगेगा पहला नहीं पता लगदा हुंदा चोर चोरी करी जांदा डाके मारी जांदा नहीं मनदा कहिंदा सरकार है ही जो फड़िया जांदा है उदों पता लगदा वी हां वही है उस मौके पता लगदा है। इसी तरह पहला फरमस्तियां विच लग के प्रसंग दे रहे असर दुआ विचार पढ़न करके बुराइयां विच लगन करके बुद्ध मैली हो जांदी है मैली बुद्ध होने करके ये नीची भी मैले हो जाते हैं ये ख्यालात भी मैले कर्तव्य भी मैले जिस करके गलत रस्ते से चलन लग पैंदा है। उहिजे लोगों वास्ते गुरु जी दा रास्ते ते लियाउण वास्ते उनके गलत रस्ते चलन का रोग हटाउण वास्ते भयानक बाणी उच्चारण की है पहला दर्जा ये है। अज इतना की विचार इस भयानक बाणी का कल फिर अगला रोज कदा शुरू करांगे क्योंकि हुण समा आग्या नहीं इस करके रोज दे सवाद के मुताबिक पहले आनंद साहब विच बोलो उस तो बाद गुरु स्तोत्र विच बोलना फिर अरदास विच जोड़ना फिर गुरु महाराज का हुक्मनामा सुनना उस तो बाद प्रसाद लेके चाले पाउणा कल फिर समय अनुसार पहुंच के लाभ उठाउण दी कोशिश करना। राम की माला दी जन्म देखो सत प्रसाद आनंद प्यारू Thank you.
Thank you. ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਸੰਨ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਥਰਕੇ ਖਾਲਸਾ ਸਾਹਿਬ ਬੋਲੋ ਜੀ। ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਥਰਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਹਿ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤੂਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਬਖਿਆਨ ਹੋਏ ਹਨ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਵਲ ਬਖਸ਼ੋ ਹੇ ਮਿਹਰਵਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਸ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਧੰਨ ਵਾਹਿਗੁਰੂ ਜੀ ਕਾ ਖਾਲਸਾ ਬੋਲੇ
ਨਿਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਮੈਂ ਉੱਠਿਆ ਕੀ ਓਟ ਧੰਨ ਗੁਰੂ ਨਾਨਕ ਦੇਵ ਜੀਓ ਸੱਜਣ ਸੱਚਾ ਪਾਤ ਸਹੋ ਸਿਰਸਾਹਾਂ ਦਾ ਸਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ ਸਹੋ ਸੋਰਠ ਮਹਲਾ ਪੰਜਵਾਂ ਕਰ ਤੀਜਾਤ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ ਨਿਰਮਲ ਹੋਏ ਕਰ ਸਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਸੋਖ ਉਬਾਰੇ ਗੁਰ ਸਾਹਿਬ